ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮੈਂ ਤਾਣ ਦੀਬਾਣ, ਤੂੰ ਹੈ ਮੇਰੇ ਸਵਾਮੀ। ਮੈਂ ਤੁਧੇ ਆਗੈ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋਂ ਬੇਨੰਤੀ। ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਹਾਲ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਦੈ ਮਨ ਤ੍ਰਿਪਤੀਆ, ਪਾਈਐ ਮੋਖ ਦੁਆਰ। ਥਾਲ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਜਿਤ ਖਾਦੈ ਮਨ ਤ੍ਰਿਪਤੀਐ, ਪਾਈਐ ਮੋਖ ਦੁਆਰ। ਮੁਖ ਦੁਆਰ ਇਹੋ ਭੋਜਨ ਅਲੱਭ ਹੈ ਸੰਤਾ, ਲੱਭੈ ਗੁਰ ਵਿਚਾਰ। ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀਐ, ਸਦਾ ਰੱਖੀਐ ਉਰ ਧਾਰ। ਇਹ ਮੁੰਦਾਵਣੀ ਸਤਿਗੁਰੂ ਪਾਏ, ਗੁਰਸਿੱਖਾਂ ਲੱਦੀ ਭਾਲ। ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਹਰ ਪਾਇਆ ਗੁਰਮੁਖ ਕਾਲ। ਇਹ ਮੁੰਦਾਵਣੀ ਸਤਿਗੁਰੂ ਪਾਏ, ਗੁਰਸਿੱਖਾਂ ਲੱਦੀ ਭਾਲ। ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਹਰ ਪਾਇਆ ਗੁਰਮੁਖ ਕਾਲ। ਥਾਲ ਵਿੱਚ ਤੈ ਵਸਤੂ ਪਈਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਰਾਜਾਨ ਰਾਜ, ਭਾਨਾਨ ਭਾਨ, ਦੇਵਾਨ ਦੇਵ, ਉਪਮਾ ਮਹਾਨ। ਚਵਰ ਤਖਤ ਛਤਰ ਦੇ ਮਾਲਕ, ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਬਿਰਾਜਮਾਨ, ਹਾਜ਼ਰ ਨਾਜ਼ਰ ਸਤਿਗੁਰੂ, ਪ੍ਰਗਟ ਗੁਰਾਂ ਕੀ ਦੇਹ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਜੁੜਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਧੰਨਤਾ ਦੇ ਯੋਗ ਹੋ, ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਜੀ। ਸੱਚੇ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰੂ ਪਿਤਾ ਜੀ ਨੇ ਆਪ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿੱਤੇ, ਉਪਰੰਤ ਪੰਜ ਬਾਣੀਆਂ ਦੇ ਨਿਤਨੇ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕਰਕੇ ਆਪ ਜੀ ਨੇ ਨਿਹਾਲ ਹੋਏ ਹੋ। ਉਪਰੰਤ ਗੁਰੂ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਵੇਲੇ ਆਏ ਸ੍ਰੀ ਮੁੱਖ ਵਾਕ ਦੀ ਕਥਾ ਸੁਣ ਕੇ ਆਪਾਂ ਲਾਹਾ ਪ੍ਰਾਪਤ ਕਰੀਏ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ। ਸੋਠ ਦੀ ਵਾਰ ਦੇ ਵਿੱਚ ਚੌਥੇ ਪਾਤਸ਼ਾਹ ਦੀ ਵਾਰ ਹੈ, ਪੌੜੀਆਂ ਚੌਥੇ ਪਾਤਸ਼ਾਹ ਦੀਆਂ ਹਨ। ਸਲੋਕ ਤੀਜੇ ਪਾਤਸ਼ਾਹ ਦੇ ਸੋ ਹਨ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਾਣੇ ਆਵੈ। ਐਸੇ ਸਤਿਗੁਰੂ ਸੋ ਸਿੱਖਾਂ ਨੇ ਪੁੱਛਿਆ, ਮਹਾਰਾਜ ਕਿਰਪਾ ਕਰੋ, ਪਵਿੱਤਰ ਉਪਦੇਸ਼ ਬਖਸ਼ਿਸ਼ ਕਰਨਾ ਕਰੋ ਜੀ। ਤਾਂ ਸਲੋਕ ਮਹੱਲਾ ਤੀਜਾ, ਸਲੋਕ ਸਵੈ ਲੋਕ ਦੀ ਪ੍ਰਾਪਤੀ ਵਾਸਤੇ ਸਤਿਗੁਰੂ ਜੀ ਸਲੋਕ ਉਚਾਰ ਰਹੇ ਹਨ। ਚਾਰ ਪ੍ਰਕਾਰ ਦੀਆਂ ਮੁਕਤੀਆਂ ਹੁੰਦੀਆਂ, ਸਲੋਕ, ਸਮੀਪ, ਸਰੂਪ, ਸੁਜੱਜ। ਇਹ ਸਲੋਕ ਮੁਕਤੀ ਗੁਰੂ ਸਾਹਿਬ ਜੀ ਬਖਸ਼ ਰਹੇ। ਤਾਂ ਗੁਰੂ ਸਾਹਿਬ ਜੀ ਬਚਨ ਦੱਸਦੇ ਹਨ, ਥਾਲੈ ਵਿੱਚ ਤਿੰਨ ਵਸਤੂ ਪਈਓ। ਇੱਕ ਥਾਲ ਹੈ ਜਿਹਦੇ ਵਿੱਚ ਤਿੰਨ ਵਸਤੂਆਂ ਪਈਆਂ ਹਨ, ਹਰ ਭੋਜਨ, ਅੰਮ੍ਰਿਤ ਸਾਰ, ਹਰੀ ਦਾ ਨਾਮ ਰੂਪੀ ਜਿਹੜਾ ਭੋਜਨ ਹੈ ਔਰ ਸ੍ਰੇਸ਼ਟ ਸਾਰ ਅੰਮ੍ਰਿਤ ਹੈ। ਅਤੇ ਇਹ ਇੱਕ ਬੁਝਾਰਤ ਹੈ ਭਾਈ, ਮੁੰਦਾਵਣੀ ਦਾ ਮਤਲਬ ਬੁਝਾਰਤ ਹੁੰਦਾ ਹੈ। ਸੋ ਥਾਲੇ ਵਿੱਚ ਤੈ ਵਸਤੂ ਪਈਓ, ਤਿੰਨ ਵਸਤੂਆਂ ਹਨ। ਹਰੀ ਦਾ ਨਾਮ ਜਿਹੜਾ, ਹਰ ਭੋਜਨ, ਅੰਮ੍ਰਿਤ ਸਾਰ, ਹਰੀ ਦਾ ਨਾਮ ਹੈ, ਭੋਜਨ ਹੈ, ਅੰਮ੍ਰਿਤ ਹੈ ਔਰ ਸਾਰ ਸ੍ਰੇਸ਼ਟ ਹੈ। ਗੁਰੂ ਸਾਹਿਬ ਨੇ ਕਿਹਾ ਤਿੰਨ ਵਸਤੂਆਂ, ਇਹ ਤਾਂ ਚਾਰ ਹੋ ਗਈਆਂ। ਪਰ ਅੱਗੇ ਮਹਾਰਾਜ ਦੱਸਦੇ ਹਨ, ਜਿੱਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਜਿਹਦੇ ਖਾਣ ਦੇ ਨਾਲ ਮਨ ਜਿਹੜਾ ਉਹ ਤ੍ਰਿਪਤ ਹੋ ਜਾਂਦਾ ਹੈ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ। ਇਹ ਦੱਸੋ ਖੰਭਾਈ, ਕਿਹੜੀ ਕਿਹੜੀ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ? ਜਿਸ ਤਰ੍ਹਾਂ ਮੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਇਹ ਥਾਲ ਦੇ ਵਿੱਚ ਤਿੰਨ ਵਸਤੂਆਂ ਹਨ। ਤੋ ਗੁਰੂ ਸਾਹਿਬ ਪੰਚਮ ਪਾਤਸ਼ਾਹ ਜੀ ਵੀ ਮੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰ। ਇੱਥੇ ਮਹਾਰਾਜ ਨੇ ਤਿੰਨ ਵਸਤੂਆਂ ਆਖੀਆਂ ਹਨ, ਪਰ ਇੱਥੇ ਕੀ ਬਚਨ ਕੀਤਾ ਹੈ? ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ, ਜਿਸ ਕਾ ਸਬਸ ਆਧਾਰ। ਉਹਦੇ ਵਿੱਚ ਵੀ ਮਹਾਰਾਜ ਨੇ ਤਿੰਨ ਵਸਤੂਆਂ ਕਹੀਆਂ, ਲੇਕਿਨ ਬੋਲਣ 'ਤੇ ਆ ਗਈਆਂ ਚਾਰ। ਤੋ ਇਸੇ ਤਰ੍ਹਾਂ ਗੁਰੂ ਪਿਆਰਿਓ, ਸਤਿਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸੱਤ ਸੰਤੋਖ ਵਿਚਾਰ। ਇਸ ਥਾਲ ਦੇ ਵਿੱਚ ਤਿੰਨ ਵਸਤੂਆਂ ਹਨ, ਸੱਤ ਹੈ, ਸੰਤੋਖ ਹੈ। ਅਤੇ ਵਿਚਾਰ ਕੇ ਵੇਖੋ ਭਾਈ, ਸੱਤ ਸੰਤੋਖ ਵਿਚਾਰ, ਅੰਮ੍ਰਿਤ ਨਾਮ ਠਾਕੁਰ ਕਾ ਪਾਇਓ। ਇਹ ਵਿਚਾਰ ਕੇ ਵੇਖੋ ਕਿ ਅੰਮ੍ਰਿਤ ਨਾਮ ਠਾਕੁਰ ਮਾਲਕ ਦਾ, ਸਤਿਗੁਰੂ ਦਾ ਅੰਮ੍ਰਿਤ ਨਾਮ ਵਿੱਚ ਪਿਆ ਹੋਇਆ ਹੈ। ਤਿੰਨ ਵਸਤੂਆਂ ਤੇ ਵਿਚਾਰ ਕੇ ਵੇਖਣਾ, ਇਹਨੂੰ ਵਿਚਾਰਨਾ ਹੈ। ਸਤਿਗੁਰੂ ਦੀ ਜਿਹੜੀ ਗੁਰਬਾਣੀ ਹੈ, ਸੱਤ ਸੰਤੋਖ ਅਤੇ ਨਾਮ ਅੰਮ੍ਰਿਤ, ਇਹ ਗੁਰੂ ਸਾਹਿਬ ਜੀ ਨੇ ਵਿੱਚ ਰੱਖਿਆ ਹੋਇਆ। ਇਸੇ ਤਰ੍ਹਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਵੀ ਇਹੋ ਹੀ ਕਿਰਪਾ ਕਰਦੇ ਹੈ। ਥਾਲੇ ਵਿੱਚ ਤੈ ਵਸਤੂ ਪਈਓ, ਹਰ ਭੋਜਨ ਅੰਮ੍ਰਿਤ ਸਾਰ। ਹਰੀ ਦਾ ਜਿਹੜਾ ਨਾਮ ਰੂਪੀ ਭੋਜਨ ਹੈ, ਉਹ ਅੰਮ੍ਰਿਤ ਸਾਰ ਸ੍ਰੇਸ਼ਟ ਹੈ। ਜਿਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਜਿਹਦੇ ਛਕਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ। ਸੱਤ ਸੰਤੋਖ ਦਇਆ ਧਰਮ ਅਤੇ ਵਿਚਾਰ, ਇਹ ਪੰਜ ਗੁਣ ਹਨ। ਇਹ ਸਤਿਗੁਰੂ ਪਿਤਾ ਜੀ ਨੇ ਬਖਸ਼ਿਸ਼ ਕੀਤੀ ਹੈ। ਸੱਤ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਹੈ, ਜਿਹੜਾ ਸਾਰਿਆਂ 'ਤੇ ਦਇਆ ਕਰਦਾ ਹੈ, ਔਰ ਜਿਹੜਾ ਵੀ ਉਹਨਾਂ ਦੀ ਗੁਰੂ ਦੀ ਸੰਗਤ ਕਰਦਾ ਉਹ ਸੰਤੋਖੀ ਹੋ ਜਾਂਦਾ। ਸੱਤ ਸੰਤੋਖ ਅਤੇ ਨਾਮ ਅੰਮ੍ਰਿਤ, ਇਹ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ। ਜਿਹਦੇ ਛਕਣ ਦੇ ਨਾਲ ਮਨ ਤ੍ਰਿਪਤ ਹੋ ਜਾਂਦਾ। ਮਨ ਜਿਹੜਾ ਸਾਡਾ, ਗੱਲ ਹੋਰ ਕੁਝ ਨਹੀਂ ਹੈ, ਪਰ ਸੰਸਾਰ ਵਿੱਚ ਭਟਕਣਾ ਦਾ ਕਾਰਨ ਸਾਡਾ ਮਨ ਅਤੇ ਫੁਰਨੇ ਬਣਦੇ। ਮਨ ਫੁਰਨਿਆਂ ਨੂੰ ਜਨਮ ਦਿੰਦਾ ਹੈ। ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਬੜੇ ਬੁਰੇ ਫੁਰਨੇ ਆ ਰਹੇ, ਮਾੜੇ ਫੁਰਨੇ ਆ ਰਹੇ, ਪਰ ਮਨੁੱਖ ਜਿਹੜਾ ਸਿਮਰਨ ਕਰਨ ਵਾਲਾ ਗੁਰਮੁਖ ਹੈ, ਉਹ ਉੱਧਰ ਧਿਆਨ ਨਹੀਂ ਦਿੰਦਾ, ਉੱਧਰਲੇ ਪਾਸੇ ਨਾ ਧਿਆਨ ਦੇਣ ਕਰਕੇ, ਕਿਉਂਕਿ ਮਾੜੇ ਫੁਰਨੇ ਜਿਹੜੇ ਆਉਂਦੇ ਆ ਜਦੋਂ ਅਸੀਂ ਬਾਣੀ ਪੜ੍ਹਦੇ। ਆਮ ਸਾਰੇ ਲੋਕ ਕਈ ਵਾਰ ਕਹਿ ਦਿੰਦੇ ਆ ਜੀ, ਫੁਰਨੇ ਬੜੇ ਮਾੜੇ ਆਉਂਦੇ। ਸੋ ਇਸੇ ਤਰ੍ਹਾਂ ਜੇ ਉਹਨੂੰ ਪੁੱਛੀਏ, ਭਾਈ ਤੂੰ ਕੀ ਕਰਦਾ ਕੀ ਰਿਹਾ, ਕਹਿੰਦੇ ਜੀ ਇਹੋ ਹੀ ਫੁਰਨੇ ਆ ਜਿਹੜੇ ਮੈਂ ਕਰਦਾ ਰਿਹਾ, ਉਹ ਸਾਹਮਣੇ ਸਾਰੇ ਆ ਜਾਂਦੇ ਆ, ਤਾਂ ਉਸ ਵਕਤ ਇਹ ਜਿਹੜੇ ਫੁਰਨੇ ਆ ਬਹੁਤ ਜ਼ਿਆਦਾ ਆਉਣ ਕਰਕੇ ਗੁਰੂ ਸਾਹਿਬ ਦੀ ਖੇਡ ਵਰਤ ਜਾਂਦੀ। ਜਦੋਂ ਸਿਮਰਨ ਕਰਦੇ ਹੌਲੀ ਹੌਲੀ ਇਹ ਫੁਰਨੇ ਘਟਣੇ ਸ਼ੁਰੂ ਹੋ ਜਾਂਦੇ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਜੇ ਹਿਰਦੇ ਦੇ ਵਿੱਚ ਸੱਚੇ ਪਰਮੇਸ਼ਰ ਦਾ ਨਾਮ ਸਮਾ ਜਾਂਦਾ ਹੈ, ਫਿਰ ਦੂਜੀ ਵਸਤੂ ਬਾਹਰ ਨਿਕਲ ਜਾਂਦੀ ਆਪ ਗੁਣ ਜੇ ਦੇ। ਕਈ ਵਾਰ ਬਾਣੀ ਪੜ੍ਹਦਿਆਂ ਇੰਨੀਆਂ ਉਬਾਸੀਆਂ ਆਉਣ ਲੱਗ ਪੈਂਦੀਆਂ, ਮਨੁੱਖ ਨੂੰ ਅੱਖਾਂ 'ਚੋਂ ਪਾਣੀ ਵਗਣ ਲੱਗ ਪੈਂਦਾ, ਰੁਚੀ ਨਹੀਂ ਹੁੰਦੀ। ਸਤਿਗੁਰ ਦੇ ਸਿਮਰਨ ਦੇ ਵਿੱਚ ਬਾਣੀ 'ਚ ਰੁਚੀ ਨਹੀਂ ਹੁੰਦੀ, ਲੇਕਿਨ ਪੜ੍ਹ ਜ਼ਰੂਰ ਰਿਹਾ ਹੁੰਦਾ। ਮਨ ਭਟਕਦਾ ਹੈ, ਮਨ ਰੁਕਦਾ ਨਹੀਂ। ਇਸ ਕਰਕੇ ਕਈ ਵਾਰ ਕਹਿੰਦੇ ਜੀ ਮਨ ਟਿਕਦਾ ਨਹੀਂ, ਬਾਣੀ ਕੀ ਪੜ੍ਹਨ ਦੀ ਲੋੜ ਨਹੀਂ, ਗੁਰਮੁਖੋ ਬਾਣੀ ਪੜ੍ਹਨੀ ਹੈ ਮਨ ਟਿਕਾਉਣ ਵਾਸਤੇ, ਮਨ ਟਿਕਾ ਕੇ ਬਾਣੀ ਨਹੀਂ ਪੜ੍ਹਨੀ। ਸ਼ੁਰੂਆਤ ਦੇ ਵਿੱਚ ਇਹੋ ਗੱਲ ਹੁੰਦੀ ਹੈ, ਬਾਣੀ ਪੜ੍ਹਾਂਗੇ ਮਨ ਟਿਕ ਜਾਵੇਗਾ। ਜਦੋਂ ਮਨ ਟਿਕ ਗਿਆ, ਉਦੋਂ ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਹੋਵੇਗੀ। ਹੌਲੀ ਹੌਲੀ ਇਸ ਸਿਮਰਨ ਦੇ ਨਾਲ, ਬਾਣੀ ਦੇ ਨਾਲ ਹੀ ਸਾਧ ਸੰਗਤ ਸਤਿਗੁਰੂ ਦੇ ਕਿਰਪਾ ਦੀ ਪ੍ਰਾਪਤੀ ਹੁੰਦੀ ਹੈ। ਇਹ ਸਤਿਗੁਰੂ ਜੀ ਨੇ ਬਚਨ ਕਿਹਾ ਹੈ ਕਿ ਜਿਤ ਖਾਧੈ ਮਨ ਤ੍ਰਿਪਤੀ ਹੈ, ਪਾਈਐ ਮੋਖ ਦੁਆਰ। ਜਿਹੜਾ ਨਾਮ ਰੂਪੀ ਭੋਜਨ ਹੈ, ਜਦੋਂ ਇਹਨਾਂ ਨੂੰ ਅਸੀਂ ਛਕ ਲਵਾਂਗੇ, ਮਨ ਤ੍ਰਿਪਤ ਹੋ ਜਾਵੇਗਾ। ਜਦੋਂ ਮਨ ਤ੍ਰਿਪਤ ਹੋ ਗਿਆ, ਤ੍ਰਿਸ਼ਨਾਵਾਂ ਖਤਮ ਹੋ ਗਈਆਂ। ਮਨ ਫੁਰਨਾ ਕਰਦਾ ਹੈ, ਮਨ ਜਿਹੜੇ ਤ੍ਰਿਸ਼ਨਾ ਜਿਹੜੀਆਂ, ਸਾਰ ਸਿੰਘ ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲੱਖ ਕਰੋਰੇ, ਮਨ ਨਹੀਂ ਹੋਰੇ, ਪਰੇ ਪਰੇ ਹੀ ਕੋ ਲੂਜੀ ਹੈ। ਪਰੇ ਤੋਂ ਪਰੇ ਤੁਰਿਆ ਜਾਂਦਾ ਹੈ, ਮਨ ਦੇ ਵਿੱਚ ਫੁਰਨਾ ਆ ਗਿਆ ਵੀ ਮੈਂ ਆਪਣਾ ਕੰਮ ਕਰਨਾ ਹੈ। ਮੰਨ ਲਓ ਪਹਿਲੋਂ ਮੈਂ ਡਰਾਈਵਰੀ ਦਾ ਕੰਮ ਕਰਨਾ, ਮੁੜ ਕੇ ਟਰੱਕ ਲਿਆਉਣੇ ਬਣਾਉਣੇ ਆ, ਫਿਰ ਟਰਾਂਸਪੋਰਟ ਬਣਾਉਣੀ, ਉਹ ਵੀ ਬਣ ਗਈ, ਸਭ ਕੁਝ ਹੋ ਗਿਆ। ਪਰੇ ਪਰੇ ਹੀ ਕੋ ਲੂਜੀ ਹੈ, ਫਿਰ ਉਹਦੇ ਤੋਂ ਗਾਂਹ ਵਿਚਾਰਾਂ ਕਰਦਾ ਹੈ ਕਿ ਮੈਂ ਹੁਣ ਤਾਂ ਦੂਸਰੇ ਪਾਸੇ ਚੱਲ ਜਾਈਏ, ਸ਼ਿਪਿੰਗ ਕਾਰਪੋਰੇਸ਼ਨ ਵਾਲੇ ਪਾਸੇ ਚੱਲਦੇ, ਉਹ ਵੱਧਦਾ ਹੀ ਜਾਂਦਾ। ਤ੍ਰਿਸ਼ਨਾ ਵਿਰਲੇ ਹੀ ਕੀ ਬੂਝੀ, ਇਹ ਤ੍ਰਿਸ਼ਨਾਲੂ ਮਨੁੱਖ ਜਿਹੜਾ ਮਨ ਉਹਨੂੰ ਭਰਮਕ ਵਿੱਚ ਪਾ ਰਿਹਾ, ਪਰ ਉਹ ਸਮਝਦਾ ਨਹੀਂ। ਉਹ ਇੱਕੋ ਗੱਲ ਸਮਝਦਾ ਹੈ ਕਿ ਜੋ ਗੱਲ ਹੋ ਰਹੀ ਹੈ ਮੈਂ ਆਪ ਕਰ ਰਿਹਾ। ਮਨ ਦੋ ਤਰ੍ਹਾਂ ਦਾ ਆ, ਅਚੇਤ ਅਤੇ ਸੁਚੇਤ ਮਨ। ਇਹ ਜਿਹੜਾ ਮਨ ਹੈ ਉਦੋਂ ਤ੍ਰਿਪਤ ਹੁੰਦਾ ਹੈ ਜਦੋਂ ਸਿਮਰਨ ਕਰਨ ਦੇ ਨਾਲ ਭਾਣੇ ਦੇ ਵਿੱਚ ਗੁਰ ਸਿਖਾ ਜਾਂਦਾ ਹੈ। ਬਹੁਤਾ ਅਭਿਆਸ ਦੀ ਲੋੜ ਹੈ। ਕਈ ਗੁਰਮੁਖ ਇਹੋ ਜਿਹੇ ਹੁੰਦੇ ਜਿਹੜੇ ਪਸ਼ਪੂਰਵਲੇ ਜਨਮ ਦੇ ਜ਼ਿਆਦਾ ਚੰਗੇ ਕਰਮ ਕਰਨ ਕਰਕੇ ਸਿਮਰਨ ਭਗਤੀ ਵਾਲੇ ਪਾਸੇ ਆਉਂਦੇ ਹੈ। ਪੂਰਬ ਕਰਮ ਅੰਕੁਰ ਜਾਂ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ। ਪੂਰਬਲੇ ਸ੍ਰੇਸ਼ਟ ਕਰਮਾਂ ਦਾ ਜਦੋਂ ਅੰਕੁਰ ਪੈਦਾ ਹੋਇਆ ਉਦੋਂ ਫਿਰ ਪਰਮੇਸ਼ੁਰ ਦਾ ਨਾਮ ਲਿਆ ਜਾਂਦਾ। ਉਦੋਂ ਗੁਰੂ ਦੀ ਸੰਗਤ ਵਿੱਚ ਆਉਂਦੇ, ਉਦੋਂ ਸਤਿਗੁਰ ਦਾ ਸਿਮਰਨ ਕਰ ਸਕਦੇ ਹਾਂ। ਤਾਂ ਗੁਰੂ ਸਾਹਿਬ ਜੀ ਇਹ ਬਚਨ ਦੱਸਦੇ ਹਨ, ਜਿਹੜਾ ਇਹ ਜਿਹੜਾ ਥਾਲ ਹੈ ਇਹਦੇ ਵਿੱਚ ਤਿੰਨ ਵਸਤੂਆਂ। ਸਤਿਗੁਰ ਨੇ ਗੁਰਬਾਣੀ ਬਖਸ਼ਿਸ਼ ਕੀਤੀ ਹੈ, ਹਿਰਦੇ ਰੂਪੀ ਥਾਲ ਹੈ, ਗੁਰਬਾਣੀ ਬਖਸ਼ਿਸ਼ ਕੀਤੀ। ਗੁਰਬਾਣੀ ਰੂਪੀ ਥਾਲੇ 'ਚ ਤਿੰਨ ਵਸਤੂਆਂ, ਹਰ ਭੋਜਨ ਅੰਮ੍ਰਿਤ ਸਾਰ। ਇਹ ਸਾਰ ਦਾ ਮਤਲਬ ਸ੍ਰੇਸ਼ਟ ਹੁੰਦਾ ਹੈ, ਸਾਰ ਦਾ ਮਤਲਬ ਮੁੱਢ ਹੁੰਦਾ, ਪਰਮੇਸ਼ੁਰ ਹੈ। ਹਰੀ ਦੇ ਨਾਮ ਦਾ ਭੋਜਨ ਜਦੋਂ ਅਸੀਂ ਛਕਾਂਗੇ ਉਦੋਂ ਫਿਰ ਤ੍ਰਿਪਤ ਹੋ ਜਾਵਾਂ। ਜਿੱਤ ਖਾਧਾ ਮਨ ਤ੍ਰਿਪਤੀ, ਸੱਤ ਸੰਤੋਖ ਅਤੇ ਸਤ ਸੰਗਤ ਜੀ। ਇਸੇ ਤਰ੍ਹਾਂ ਨਾਮ, ਅੰਮ੍ਰਿਤ ਰੂਪੀ ਨਾਮ, ਇਹ ਜਦੋਂ ਸੱਤ ਸੰਤੋਖ ਅਤੇ ਨਾਮ ਜਦੋਂ ਹਿਰਦੇ 'ਚ ਵੱਸ ਗਿਆ ਉਦੋਂ ਫਿਰ ਸਤਸੰਗ ਸੰਤੋਖ ਆ ਗਿਆ, ਫਿਰ ਸੱਤ ਦੇ ਨਾਲ ਜੁੜ ਗਿਆ, ਸੱਚੇ ਨਾਲ ਜੁੜ ਗਿਆ। ਇਹ ਤਿੰਨ ਵਸਤੂਆਂ ਜਿਹਦੇ ਖਾਣ ਦੇ ਨਾਲ ਜਿੱਤ ਖਾਧਾ ਮਨ ਤ੍ਰਿਪਤੀ ਹੈ, ਪਾਈ ਹੈ ਮੋਖ ਦੁਆਰ, ਫਿਰ ਉਹ ਗੁਰਸਿੱਖ ਜਿਹੜਾ ਮੋਖ ਮੁਕਤੀ ਪ੍ਰਾਪਤ ਕਰ ਲੈਂਦਾ। ਕਿਉਂਕਿ ਮਹਾਰਾਜ ਤ੍ਰਿਪਤ ਹੋ ਜਾਂਦਾ। ਭੋਜਨ ਕਿਸ ਤਰ੍ਹਾਂ ਲੱਭਦਾ ਹੈ ਜੀ ਇਹ ਨਾਮ ਰੂਪੀ ਭੋਜਨ? ਤਾਂ ਗੁਰੂ ਸਾਹਿਬ ਬਚਨ ਕਰਦੇ ਇਹੋ ਭੋਜਨ ਅਲੱਭ ਹੈ ਸੰਤੋ। ਐ ਸੰਤ ਜਨੋ, ਮਹਾਂਪੁਰਖੋ, ਮਹਾਤਮਾ ਆਓ, ਅਲੱਭ ਵਸਤੂ ਹੈ, ਲੱਭਣ ਤੋਂ ਰਹਿਤ ਹੈ, ਬਹੁਤ ਕਠਿਨ ਮਿਲਦੀ। ਨਾਮ ਜਿਹੜਾ ਹੈ ਪਹਿਲੋਂ ਅਸੀਂ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕੀਤਾ, ਫਿਰ ਕੀਤਾ, ਫਿਰ ਸਤ ਸੰਗਤ ਮੰਨ ਲਿਆ ਵੀ ਇਹੀ ਜਪਣਾ ਹੈ। ਪੰਜ ਬਾਣੀਆਂ ਸੁਬਾ ਦੋ ਸ਼ਾਮ ਨੂੰ ਵਾਹਿਗੁਰੂ ਮੰਤਰ ਦਾ ਜਾਪ, ਮੂਲ ਮੰਤਰ ਦਾ ਜਾਪ ਮੰਨਿਆ ਗਿਆ ਨਾ, ਫਿਰ ਨਿਧਿਆਸਨ ਉਹਦੀ ਕਮਾਈ ਕੀਤੀ। ਫਿਰ ਜਦੋਂ ਕਮਾਈ ਕੀਤੀ ਤਾਂ ਫਿਰ ਪ੍ਰਾਪਤੀ ਹੋਈ, ਫਿਰ ਹਿਰਦੇ 'ਚ ਆਣ ਕੇ ਵਸਿਆ, ਚੌਥੇ ਥਾਂ 'ਤੇ ਆਣ ਕੇ ਹਿਰਦੇ 'ਚ ਵੱਸਦਾ ਹੈ ਮਨ 'ਚ ਨਾਮ ਜਿਹੜਾ। ਇਹੋ ਭੋਜਨ ਅਲੱਭ ਹੈ ਸੰਤੋ, ਲੱਭ ਹੈ ਗੁਰ ਵਿਚਾਰ। ਲੱਭਦਾ ਕਿੱਦਾਂ ਹੈ ਜੀ? ਗੁਰੂ ਦੀ ਵਿਚਾਰ ਕੀਤੇ ਆ, ਗੁਰੂ ਦੇ ਉਪਦੇਸ਼ ਨੂੰ ਹਿਰਦੇ 'ਚ ਧਾਰਨ ਕੀਤੇ ਆ। ਸਤਿਗੁਰ ਜੋ ਸਾਨੂੰ ਵਿਚਾਰ ਦੇ ਰਿਹਾ ਉਹਨੂੰ ਹਿਰਦੇ ਦੇ ਵਿੱਚ ਅੱਖਰ ਅੱਖਰ ਨੂੰ ਹਿਰਦੇ 'ਚ ਧਾਰਨ ਕਰਕੇ ਫਿਰ ਪ੍ਰਾਪਤੀ। ਇਹ ਮੁੰਦਾਵਣੀ ਜਿਹੜੀ ਸਤਿਗੁਰ ਗੁਰੂ ਅਮਰਦਾਸ ਜੀ ਬਚਨ ਕਰਦੇ, ਇਹ ਮੁੰਦਾਵਣੀ ਕਿਉਂ ਵਿੱਚੋਂ ਕੱਢੀ ਹੈ, ਸਦਾ ਰੱਖੀ ਹੈ ਉਰਤਾਰ। ਇਹ ਮੁੰਦਾਵਣੀ ਮਹਾਰਾਜ ਕਿਸ ਤਰ੍ਹਾਂ ਵਿੱਚੋਂ ਕੱਢੀ ਦੀ? ਹਿਰਦੇ ਦੇ ਵਿੱਚ ਸਦਾ ਹੀ ਗੁਰੂ ਸਾਹਿਬ ਕਹਿੰਦੇ ਧਾਰ ਕੇ ਰੱਖ। ਫਿਰ ਮਹਾਰਾਜ ਇਹ ਪਤਾ ਕਿੱਦਾਂ ਲੱਗੇਗਾ? ਤਾਂ ਗੁਰੂ ਸਾਹਿਬ ਬਚਨ ਕਰਦੇ ਨੇ, ਇਹ ਮੁੰਦਾਵਣੀ ਸਤਿਗੁਰੂ ਪਾਈ, ਗੁਰਸਿੱਖਾਂ ਲੱਧੀ ਭਾਲ। ਕਿਉਂਕਿ ਮਨ ਹੈ ਅੰਦਰ ਸਾਡੇ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਬੁਝਾਰਤ ਪਾਈ ਪਰਮੇਸ਼ੁਰ ਨੇ, ਮਨੁੱਖ ਨੂੰ ਸੰਸਾਰ 'ਤੇ ਭੇਜਿਆ ਹੈ ਇਹਦੇ ਹਿਰਦੇ ਦੇ ਵਿੱਚ। ਕਿਉਂਕਿ ਆਤਮ ਪਰਮਾਤਮਾ ਇੱਕੋ ਜਾਣ, ਆਤਮਾ ਅਤੇ ਪਰਮਾਤਮਾ ਇੱਕੋ ਹੀ ਸਰੂਪ ਹੈ। ਅਤੇ ਮਨ ਦੇ ਬਾਰੇ ਗੁਰੂ ਸਾਹਿਬ ਨੇ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਆਮ ਜਿਹੜੇ ਲੋਕ ਆ, ਆਪਾਂ ਸੰਸਾਰੀ ਜੀਵ ਹਾਂ, ਅਸੀਂ ਇੱਧਰਲੇ ਪਾਸੇ ਤੁਰਦੇ ਨਹੀਂ ਹਾਂ, ਅਸੀਂ ਦੁਨੀਆਦਾਰੀ ਦੇ ਧੰਦਿਆਂ 'ਚ ਫਸੇ ਹੋਏ ਹਾਂ। ਇੱਥੇ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਇਹ ਮੁੰਦਾਵਣੀ ਸਤਿਗੁਰੂ ਪਾਈ। ਗੁਰੂ ਸਾਹਿਬ ਨੇ ਇੱਕ ਬੁਝਾਰਤ ਪਾਈ ਹੋਈ, ਸੱਤ ਸੰਤੋਖ, ਅਤੇ ਇਸੇ ਤਰ੍ਹਾਂ ਗੁਰੂ ਪਿਆਰਿਓ ਅੰਮ੍ਰਿਤ ਨਾਮ ਜਿਹੜਾ ਹੈ, ਅਤੇ ਵਿਚਾਰ ਕਰ ਲੈਣੀ, ਦਇਆ, ਧਰਮੀ ਹੋਣਾ। ਇਹ ਜਿਹੜੀ ਸੱਤ ਸੰਤੋਖ ਅਤੇ ਵਿਚਾਰ ਹੈ, ਸੱਤ ਸੰਤੋਖ ਅਤੇ ਅੰਮ੍ਰਿਤ ਨਾਮ ਹੈ। ਇਹ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸਤਿਗੁਰੂ ਜੀ ਨੇ ਇਹ ਸਾਡੇ ਅੰਦਰ ਹੀ ਸਭ ਕੁਝ ਰੱਖਿਆ ਹੋਇਆ। ਹਿਰਦੇ ਦੇ ਵਿੱਚ ਸਿਮਰਨ ਲਗਾਤਾਰ ਚੱਲ ਰਿਹਾ ਹੈ, ਅੰਮ੍ਰਿਤ ਸਾਡੇ ਹਿਰਦੇ 'ਚ ਹੈ, ਅੰਮ੍ਰਿਤ ਦਾ ਕੁੰਡ ਹੈ, ਪਰ ਪ੍ਰਗਟ ਤਾਂ ਹੋਵੇਗਾ ਜੇ ਉੱਤੋਂ ਛਕਾਂਗੇ, ਨਾਮ ਪ੍ਰਗਟ ਤਾਂ ਹੋਵੇਗਾ ਜੇ ਉੱਪਰੋਂ ਜਪਾਂਗੇ। ਫਿਰ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਜਿਹੜੀ ਸਤਿਗੁਰੂ ਜੀ ਨੇ ਮੰਦਾਵਣੀ ਬੁਝਾਰਤ ਪਾਈ ਹੋਈ ਹੈ ਅਤੇ ਗੁਰੂ ਅਮਰਦਾਸ ਜੀ ਨੂੰ ਪੁੱਛੀਏ ਮਹਾਰਾਜ ਪ੍ਰਾਪਤੀ ਕਿੱਦਾਂ ਹੁੰਦੀ ਹੈ, ਤਾਂ ਗੁਰੂ ਸਾਹਿਬ ਬਚਨ ਕਰਦੇ ਇਹ ਮੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਧੀ ਪਾਲ, ਗੁਰਸਿੱਖਾਂ ਨੇ ਪਾਲ ਲਈ। ਹੁਣ ਜਿਸ ਤਰ੍ਹਾਂ ਸਾਡੇ ਅੰਦਰ ਪਰਮੇਸ਼ਰ ਹੈ, ਜੇ ਉਹ ਅਵਸਥਾ ਬਣ ਜਾਂਦੀ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵੇਖਣ ਲੱਗ ਪੈਂਦਾ। ਸਭਾ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾਂ ਕੋ ਬੋਲੈ, ਕਿਹੜਾ ਹੈ ਜਿਹੜਾ ਰਾਮ ਤੋਂ ਬਿਨਾਂ ਬੋਲਦਾ। ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਆਪ ਹੈ। ਜਦੋਂ ਫਿਰ ਇਹ ਅਵਸਥਾ ਆ ਜਾਂਦੀ, ਫਿਰ ਗੁਰਸਿੱਖਾਂ ਲੱਧੀ ਭਾਲ, ਉਹਨਾਂ ਪਰਮੇਸ਼ਰ ਦੇ ਨਾਮ ਨੂੰ ਲੱਭ ਲਿਆ, ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਉਹਨਾਂ ਨੂੰ। ਕਿਉਂਕਿ ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਮਹਾਰਾਜ ਸਾਰਿਆਂ ਨੂੰ ਪ੍ਰਾਪਤੀ ਹੋ ਗਈ। ਮਹਾਰਾਜ ਕਹਿੰਦੇ ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਹਰ ਪਾਇਆ ਗੁਰਮੁਖ ਘਾਲ। ਪਰਮੇਸ਼ਰ ਦੀ ਪ੍ਰਾਪਤੀ ਜਿਹੜੀ ਹੈ, ਜੇ ਗੁਰੂ ਸਾਹਿਬ ਬੁਝਾਵੇ ਤਾਂ ਬੁੱਝ ਸਕਦੀ, ਤਾਂ ਜਣਾ ਸਕਦੇ, ਮੇਰੇ ਸਤਿਗੁਰੂ ਹੀ ਜਣਾਉਂਦੇ। ਬਹੁਤੀ ਘਾਲ ਕਮਾਈ ਕਰਕੇ, ਸਿਮਰਨ ਕਰਕੇ ਫਿਰ ਪ੍ਰਾਪਤੀ ਹੈ। ਭਾਈ ਪਾਰੋ ਨੇ ਕਿੰਨਾ ਅਭਿਆਸ ਕੀਤਾ, ਗੁਰੂ ਅੰਗਦ ਸਾਹਿਬ ਜੀ ਵੇਲੇ ਆਏ, ਗੁਰੂ ਅਮਰਦਾਸ ਜੀ ਤੱਕ ਰਹੇ, ਪਰਮਹੰਸ ਉਹਨਾਂ ਨੂੰ ਕਹਿ ਦਿੱਤਾ ਗੁਰੂ ਅਮਰਦਾਸ ਜੀ ਨੇ, ਪਰਮਹੰਸ ਦੀ ਪਦਵੀ ਪ੍ਰਾਪਤ ਹੋਈ। ਅਭਿਆਸ ਬਹੁਤਾ ਕਰਦੇ, ਜਪਜੀ ਸਾਹਿਬ 5 ਕਰ ਲਾ, 21 ਕਰ ਲਾ, 100 ਤੱਕ ਪਹੁੰਚ ਗਏ, ਬਹੁਤਾ ਹੀ ਆਨੰਦ, ਮਹਾਰਾਜ ਗਾੜਾ ਹੀ ਆਨੰਦ। ਅੱਛਾ, ਸਰੀਰ ਛੱਡੋ, ਸਾਡੇ 'ਚ ਹੀ ਭੇਤ ਹੋ ਜਾਓ। ਪਹਿਲਾਂ ਤਾਂ ਕਹਿੰਦੇ ਤੈਨੂੰ ਗੁਰਤਾ ਗੱਦੀ ਦੇ ਦਿੰਦੇ। ਜਿਹੜੇ ਗੁਰਮੁਖਾਂ ਨੇ ਲੱਭ ਲਿਆ, ਜਿਹੜੇ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ, ਬ੍ਰਹਮ ਦਾ ਗਿਆਨ ਰੱਖਣ ਵਾਲੇ, ਬ੍ਰਹਮ ਗਿਆਨੀ, ਬ੍ਰਹਮ ਕਾ ਬੇਤਾ, ਬ੍ਰਹਮ ਦਾ ਜਾਣਕਾਰ, ਤਾਂ ਜਦੋਂ ਇਹ ਬਖਸ਼ਿਸ਼ ਹੋ ਗਈ ਤਾਂ ਫਿਰ ਉਹ ਸਤਸੰਗਤ ਜੀ, ਨਾਨਕ ਜਿਸ ਬੁਝਾਏ ਸੋ ਬੁੱਝ ਸੀ, ਜਿਹਨੂੰ ਬੁਝਾਏ ਜਣਾ ਦੇਵੇ ਉਹ ਬੁੱਝੇਗਾ, ਉਹ ਬੁੱਝ ਸਕਦਾ। ਕਿਉਂ? ਹਰ ਪਾਇਆ ਗੁਰਮੁਖ ਘਾਲ, ਗੁਰਮੁਖਾਂ ਨੇ ਘਾਲ ਕਮਾਈ ਕਰਕੇ ਪਰਮੇਸ਼ੁਰ ਨੂੰ ਪਾਇਆ। ਪਰਮੇਸ਼ੁਰ ਤਾਂ ਪ੍ਰਾਪਤ ਹੋਏ ਜਦੋਂ ਗੁਰਮੁਖਾਂ ਨੇ ਬਹੁਤੀ ਘਾਲ ਕਮਾਈ ਕੀਤੀ, ਪਰਮਹੰਸ ਵਰਗਿਆਂ, ਬਾਬਾ ਪਾਰੋ ਜੀ ਪਰਮਹੰਸ, ਸੋ ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਜੀ, ਜਿਨ੍ਹਾਂ ਦੀ ਆਪਾਂ ਸ਼ਹੀਦੀ ਮਨਾ ਰਹੇ ਇਸ ਹਫ਼ਤੇ ਦੇ ਵਿੱਚ। ਸੋ ਉਹਨਾਂ ਗੁਰਮੁਖਾਂ ਨੇ ਜਿਹਨੂੰ ਲੱਭ ਲਿਆ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹ, ਮਨੁੱਖ ਦੇ ਭੇਦ ਨਹੀਂ ਜਾਣ ਸਕਦੇ। ਮਹੱਲਾ ਤੀਜਾ, ਜੋ ਧੁਰ ਮੇਲੇ ਸੇ ਮਿਲ ਰਿਹਾ, ਪਰਮੇਸ਼ੁਰ ਨੇ ਜਿਹੜੇ ਦਰਗਾਹ ਤੋਂ ਮੇਲੇ ਹੋਏ। ਹੁਣ ਆਪਾਂ ਕਈ ਵਾਰ, ਕਈ ਗੁਰਮੁਖ ਹੁੰਦੇ ਛੋਟੇ ਬੱਚੇ, ਛੋਟੀ ਅਵਸਥਾ ਵਿੱਚ ਹੀ ਸਿਮਰਨ ਕਰਨ ਲੱਗ ਪੈਂਦੇ, ਨਾਮ ਜਪਣ ਲੱਗ ਪੈਂਦੇ, ਗੁਰੂ ਸਾਹਿਬ ਦੀ ਪ੍ਰਾਪਤੀ ਹੋ ਜਾਂਦੀ, ਅਤੇ ਕਈ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਕੋਈ ਸਮਝ ਨਹੀਂ ਲੱਗਦੀ ਮਨੁੱਖ ਨੂੰ। ਇਹ ਪੂਰਬਲੇ ਜਨਮਾਂ ਦੇ ਸ੍ਰੇਸ਼ਟ ਕਰਮਾਂ ਦਾ ਫਲ ਹੈ ਜਿਹੜੀ ਸਾਨੂੰ ਛੋਟੀ ਉਮਰ 'ਚ ਹੀ ਪ੍ਰਾਪਤੀ ਹੋ ਗਈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਥੇ ਵਜਾ, ਜੋ ਧੁਰ ਮੇਲੇ ਸੋ ਮਿਲ ਰਹੇ, ਜਿਹੜੇ ਪਰਮੇਸ਼ੁਰ ਨੇ ਧੁਰ ਦਰਗਾਹ ਤੋਂ ਮੇਲੇ ਹੋਏ ਉਹ ਮਿਲ ਰਹੇ ਸਤਿਗੁਰੂ ਦੇ ਨਾਲ, ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ, ਇਸੇ ਤਰ੍ਹਾਂ ਸਤਿਗੁਰ ਸਿਉਂ ਚਿੱਤ ਲਾਏ। ਚਿੱਤ ਲਾਉਣਾ, ਚਿੱਤ, ਚਿਤਵਨੀ, ਚੇਤਾ ਆਈ ਤਾਂ ਚੇਤ, ਤੈਨੂੰ ਚੇਤਾ ਆਈ ਜਦੋਂ ਤੂੰ ਮਾਤਾ ਦੇ ਗਰਭ ਵਿੱਚ ਸੀ, ਪਰਮੇਸ਼ੁਰ ਦੇ ਅੱਗੇ ਅਰਦਾਸਾਂ ਕਰਦਾ ਸਾਂ, ਮਹਾਰਾਜ ਇਹ ਕੁੰਭੀ ਨਰਕ 'ਚੋਂ ਕੱਢ ਦਿਉ, ਹੁਣ ਚੇਤ ਲੈ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉਂ ਪਾਣੀ। ਛਿਨ ਛਿਨ ਕਰਕੇ ਔਧ ਬਿਹਾਤ ਦੀ ਜਾਂਦੀ ਹੈ, ਖਤਮ ਹੁੰਦੀ ਜਾਂਦੀ ਹੈ। ਅਤੇ ਜਿਸ ਤਰ੍ਹਾਂ ਘੜੇ 'ਚ ਪਿਆ ਪਾਣੀ ਸਿੰਮਦਾ ਜਾਂਦਾ ਹੈ ਭਾਈ, ਇਸੇ ਤਰ੍ਹਾਂ ਉਮਰਾਂ ਬਤੀਤ ਹੁੰਦੀ ਜਾਂਦੀ। ਤਾਂ ਗੁਰੂ ਸਾਹਿਬ ਜੀ ਇੱਥੇ ਬਚਨ ਕਰਦੇ ਹਨ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਧੁਰ ਤੋਂ ਮਿਲਾਇਆ ਹੋਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਨਾਲ ਚਿੱਤ ਲਾ ਕੇ ਸਿਮਰਨ ਕਰਦੇ ਹੈ, ਕਿਉਂਕਿ ਆਪ ਵਿਛੋੜੇ ਸੇ ਵਿਛੜੇ ਦੂਜੇ ਭਾਏ ਖੁਆਏ। ਖੁਆਏ ਦਾ ਮਤਲਬ ਗਵਾ ਦਿੱਤਾ, ਖੁਆਏ ਦਾ ਮਤਲਬ ਖਰਾਬ ਕਰ ਦਿੱਤਾ। ਜਿਹੜੇ ਵਿਛੜੇ ਹਨ ਉਹ ਪਰਮੇਸ਼ੁਰ ਨੇ ਧੁਰ ਤੋਂ ਹੀ ਵਿਛੋੜੇ ਹੋਏ, ਕਿਉਂਕਿ ਨਾਨਕ ਵਿਣ ਕਰਮਾਂ ਕਿਆ ਪਾਈਏ ਪੂਰਬ ਲਿਖਿਆ ਕਮਾਏ। ਕਰਮਾਂ ਤੋਂ ਬਿਨਾਂ ਗੁਰੂ ਵਾਲਾ ਨਹੀਂ ਬਣਿਆ ਜਾਂਦਾ, ਕਰਮਾਂ ਤੋਂ ਬਿਨਾਂ ਅੰਮ੍ਰਿਤ ਨਹੀਂ ਛਕਿਆ ਜਾਂਦਾ, ਕਰਮਾਂ ਤੋਂ ਬਿਨਾਂ ਸਿਮਰਨ ਨਹੀਂ ਕੀਤਾ ਜਾਂਦਾ, ਕਰਮਾਂ ਤੋਂ ਬਿਨਾਂ ਸੰਗਤ ਵਿੱਚ ਨਹੀਂ ਆਇਆ ਜਾਂਦਾ। ਕਰਮ ਸ੍ਰੇਸ਼ਟ ਹਨ ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਭੇਟੇ ਪੁਰਖ ਰਸਕ ਬੈਰਾਗੀ। ਪੂਰਬਰੇ ਸ੍ਰੇਸ਼ਟ ਕਰਮਾਂ ਦਾ ਜਦੋਂ ਅੰਕੁਰ ਪੈਦਾ ਹੋਇਆ ਹੈ ਉਦੋਂ ਫਿਰ ਪਰਮੇਸ਼ੁਰ ਦਾ ਨਾਮ ਜਪਿਆ ਗਿਆ। ਇਸ ਜੀਵ ਦੇ ਕੋਲੋਂ ਪਰਮੇਸ਼ੁਰ ਆਪ ਨਾਮ ਜਪਾ ਦਿੰਦੇ, ਕਿਉਂਕਿ ਪੂਰਬਲੇ ਸ੍ਰੇਸ਼ਟ ਕਰਮ ਹੁੰਦੇ। ਇਸੇ ਤਰ੍ਹਾਂ ਗੁਰੂ ਸਾਹਿਬ ਇੱਥੇ ਬਚਨ ਕਰਦੇ, ਨਾਨਕ ਵਿਣ ਕਰਮਾਂ ਕਿਆ ਪਾਈਐ ਪੂਰਬ ਲਿਖਿਆ ਕਮਾਏ। ਪੂਰਬ ਦੇ ਲਿਖੇ ਹੋਏ ਜਿਹੜੇ ਕਰਮ ਹਨ ਉਹ ਹੀ ਕਮਾਉਂਦਾ ਹੈ, ਪੂਰਬਲੇ ਕਰਮਾਂ ਦੇ ਮੁਤਾਬਕ ਸੁੱਖ ਦੁੱਖ ਜੋ ਵੀ ਸਰ ਸਰੀਰ ਵਿੱਚ ਪ੍ਰਾਪਤ ਹੁੰਦਾ ਹੈ ਮਨੁੱਖ ਨੂੰ, ਸੁੱਖ ਦੁੱਖ ਦੋਏਦਾਰ ਕੱਪੜੇ ਪਹਿਰੀ ਜਾਏ ਮਨੁੱਖ, ਇਹ ਦੁੱਖ ਸੁੱਖ ਦੇ ਜਿਹੜੇ ਵੀ ਕੱਪੜੇ ਆ ਮਨੁੱਖ ਪਹਿਨਦਾ। ਸੋ ਇਸੇ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ, ਕਿਉਂਕਿ ਪਰਮੇਸ਼ੁਰ ਦੇ ਨਾਮ ਔਰ ਸ੍ਰੇਸ਼ਟ ਕਰਮਾਂ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ। ਜਦੋਂ ਕਰਮ ਭਾਗ ਉਹਦੇ ਹੋ ਜਾਣ, ਕਿਉਂਕਿ ਮਹਾਰਾਜ ਬਚਨ ਕਰਦੇ ਜਬ ਲਾਓ ਨਹੀਂ ਭਾਗ ਲੇਲਾ ਰੇ ਉਹਦਾ, ਤਬ ਲਾਓ ਭ੍ਰਮ ਤੇ ਫਿਰ ਤੇ ਬਹੁਤਾਇਓ, ਕਲ ਘੋਰ ਸਮੁੰਦਰ ਮੈਂ ਬੂੜਤ ਥੇ, ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕਉ ਅਵਤਾਰ ਬਨਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰ ਬਨਾਇਓ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ, ਮਹਾਰਾਜ ਬਚਨ ਕਰਦੇ ਜਬ ਲਓ ਨਹੀਂ ਭਾਗ ਲਿਲਾਰ ਉਹਦਾ, ਲਿਲਾਰ ਮਸਤਕ ਨੂੰ ਕਿਹਾ ਜਾਂਦਾ। ਜਿੰਨਾ ਚਿਰ ਭਾਗ ਲਿਲਾਰ ਅਤੇ ਮਸਤਕ ਤੇ ਉਹਦੇ ਨਾ ਹੋਏ, ਤਬ ਲਓ ਭਰਮ ਤੇ ਫਿਰ ਤੇ ਬਹੁਤ ਆਏ, ਉਦੋਂ ਤੱਕ ਮਨੁੱਖ ਜਿਹੜਾ ਭਰਮਦਾ ਫਿਰਦਾ, ਭਟਕਦਾ ਫਿਰਦਾ, ਬਹੁਤੀਆਂ ਧਾਈਆਂ ਕਰਦਾ ਫਿਰਦਾ। ਤੋ ਇੱਥੇ ਸਤਿਗੁਰੂ ਪਿਤਾ ਜੀ ਬਖਸ਼ਿਸ਼ ਕਰਦੇ, ਨਾਨਕ ਵਿਣ ਕਰਮਾਂ ਕਿਆ ਪਾਈਏ ਪੂਰਬ ਲਿਖਿਆ ਕਮਾਏ। ਕਈ ਵਾਰ ਅਸੀਂ ਦੋਸ਼ ਰੱਬ ਨੂੰ ਦੇਣ ਲੱਗ ਪੈਂਦੇ ਹਾਂ, ਦੱਦਾ ਦੋਸ਼ ਨਾ ਦੇਈ ਕਰਤਾ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਪੂਰਬਲੇ ਕਰਮਾਂ ਦੇ ਸ੍ਰੇਸ਼ਟ ਕਰਮ ਉਗੜੇ ਤਾਂ ਸਤਿਗੁਰੂ ਦੀ ਬਖਸ਼ਿਸ਼ ਹੋਈ, ਸੰਗਤ ਹੋਈ, ਸੇਵਾ ਸਿਮਰਨ ਦੀ ਦਾਤ ਮਿਲੀ। ਅਤੇ ਜੇ ਸਾਧ ਸਿੰਘ ਪੂਰਬਲੇ ਮਾੜੇ ਕਰਮ ਕੀਤੇ ਤਾਂ ਉਹ ਮਨੁੱਖ ਦੀ ਨੇੜੇ ਨਹੀਂ ਆਉਂਦਾ ਗੁਰੂ ਦੀ ਸੰਗਤ ਨੇ, ਪਰਮੇਸ਼ੁਰ ਆਪ ਕਿਰਪਾ ਕਰਕੇ ਬਖਸ਼ਿਸ਼ ਕਰਦੇ। ਤਾਂ ਪੌੜੀ ਧੰਨ ਗੁਰੂ ਚੌਥੇ ਪਾਤਸ਼ਾਹ ਰਹਿਮਤਾਂ ਕਰਦੇ ਹਨ, ਬਹਿ ਸਖੀਆਂ ਜਸ ਗਾਵਹਿ ਗਾਵਣ ਹਾਰੀ। ਹੁਣ ਸੰਗਤ ਦੇ ਮਹਾਤਮ ਦੇ ਬਾਰੇ ਦੱਸ ਰਹੇ, ਜਿਹੜੀਆਂ ਸਖੀਆਂ ਹਨ ਸੁਹਾਗਵੰਤੀਆਂ ਅਤੇ ਸਖੀਆਂ, ਜਿਹੜੀਆਂ ਸਤਸੰਗਤ ਰੂਪੀ ਸਖੀਆਂ, ਮਹਾਂਪੁਰਖਾਂ ਰੂਪੀ ਸਖੀਆਂ, ਮਹਾਤਮਾਵਾਂ ਰੂਪੀ ਸਖੀਆਂ, ਕਿਉਂਕਿ ਇਹ ਸਖੀਆਂ ਜਿਹੜੀਆਂ ਜਸ ਗਾਉਂਦੀਆਂ, ਪਰਮੇਸ਼ੁਰ ਦਾ ਜਸ ਗਾਉਂਦੀਆਂ, ਗਾਵਣ ਹਾਰੀਆਂ, ਇਹ ਗਾਵਣ ਹਾਰੀਆਂ ਗਾਉਂਦੀਆਂ ਹਨ ਉਸ ਪਰਮੇਸ਼ੁਰ ਦੇ ਨਾਮ ਨੂੰ, ਉਸ ਜਸ ਨੂੰ। ਹਰ ਨਾਮ ਸਲਾਹ ਹੋ ਨਿੱਤ, ਹਰ ਕੌ ਬਲਿਹਾਰੀਆਂ। ਜਿਸ ਤਰ੍ਹਾਂ ਸਖੀਆਂ ਚਾਰ ਬੈਠੀਆਂ ਹੈ, ਪੰਜ ਬੈਠੀਆਂ ਹੈ, ਦਸ ਬੈਠੀਆਂ, ਸਖੀ ਉਹ ਹੁੰਦੀ ਜਿਹੜੀ ਬਚਪਨ ਤੋਂ ਲੈ ਕੇ ਨਾਲ ਹੋਵੇ, ਅਤੇ ਇਸੇ ਤਰ੍ਹਾਂ ਹਰ ਗੱਲ ਹਰ ਸੁੱਖ ਦੁੱਖ ਦੇ ਵਿੱਚ ਬਹਿ ਕੇ ਗੱਲਾਂ ਕਰਦੀ ਹੈ, ਅਤੇ ਪਤੀ ਦੀ ਉਸਤਤ ਦੀਆਂ ਗੱਲਾਂ ਕਰਦੀ। ਉਹ ਕਹਿੰਦੇ ਆ ਜੀ ਮੇਰਾ ਪਤੀ ਏਡੇ ਚੜ੍ਹਦੀ ਕਲਾ ਵਾਲਾ, ਏਡਾ ਚੜ੍ਹਦੀ ਕਲਾ ਵਾਲਾ, ਏਡੇ ਗੁਣਾਂ ਵਾਲਾ, ਸ੍ਰੇਸ਼ਟ ਗੁਣਾਂ ਵਾਲਾ।
ਉਹ ਪਤੀ ਦੀ ਸੋਭਾ ਕਰਦੀ, ਪਤੀ ਵਰਤਾ ਧਰਮ ਦੇ ਵਿੱਚ ਬੀਬੀ ਜਿਹੜੀ ਕਾਇਮ ਹੈ ਉਹ ਪਤੀ ਦੀ ਕਰੇਗੀ ਸੋਭਾ, ਜਿਹੜੀ ਕਾਇਮ ਨਹੀਂ ਉਹ ਪਰਪੁਰਖਾਂ ਦੀ ਸੋਭਾ ਕਰੇਗੀ, ਜਿਹੜੇ ਮਨ ਵਿੱਚ ਖੋਟ ਹੈ। ਤਾਂ ਗੁਰੂ ਪਿਆਰਿਓ, ਇਹ ਸਖੀਆਂ ਇੱਕੋ ਇੱਕ ਕੇਵਲ ਪਰਮੇਸ਼ਰ ਪਰਮਾਤਮਾ ਅਕਾਲ ਪੁਰਖ ਹੈ ਸਾਡਾ ਪਤੀ, ਅਸੀਂ ਸਾਰੀਆਂ ਸਖੀਆਂ ਹਾਂ, ਅਸੀਂ ਸਾਰੀਆਂ ਸਾਧ ਸੰਗ ਏਕਾ ਪੁਰਖ ਸਬਾਈ ਨਾਰ, ਅਸੀਂ ਸਾਰੀਆਂ ਹੀ ਨਾਰ ਹਾਂ। ਉਹ ਇੱਕੋ ਇੱਕ ਪੁਰਖ ਅਕਾਲ ਪੁਰਖ ਵਾਹਿਗੁਰੂ ਹੈ। ਅਤੇ ਜਦੋਂ ਸਖੀਆਂ ਬਹਿੰਦੀਆਂ ਸੰਗਤ ਵਿੱਚ, ਉਦੋਂ ਫਿਰ ਸਤਸੰਗਤ ਜਿਸ ਤਰ੍ਹਾਂ ਆਪਾਂ ਬਹਿ ਕੇ ਗੁਰੂ ਦੇ ਗੱਲ ਦੀ, ਗੁਰੂ ਦੇ ਜਸ ਦੀ ਵਡਿਆਈ ਕਰਦੇ, ਜਸ ਵਡਿਆਈ ਕਰਦੇ, ਇਸ ਤਰ੍ਹਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਬਹਿ ਸਖੀਆਂ ਜਸ ਗਾਵੈ ਗਾਵਣ ਹਾਰੀਆਂ, ਹਰ ਨਾਮ ਸਲਾਹੇ ਹੋ ਨਿਤ ਹਰ ਕਉ ਬਲਿਹਾਰੀ। ਰੋਜ਼ ਗੁਰੂ ਦੇ ਨਾਮ ਦੀ ਸਲਾਹਤਾ ਕਰਦੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਵਾਰਨੇ ਬਲਿਹਾਰਨੇ ਕੁਰਬਾਨ ਜਾਂਦੀਆਂ ਸਤਸੰਗਤ ਰੂਪੀ ਸਖੀਆਂ। ਜਿੰਨੀ ਸੁਣ ਮੰਨਿਆ ਹਰ ਨਾਉ ਤਿੰਨਾ ਹਉ ਵਾਰੀ ਆ, ਜਿੰਨਾ ਸੁਣ ਕੇ ਅਤੇ ਮੰਨ ਲਿਆ ਹਰੀ ਦਾ ਨਾਮ, ਉਹਨਾਂ ਤੋਂ ਮੈਂ ਵਾਰਨੇ ਬਲਿਹਾਰਨੇ ਕੁਰਬਾਨ ਜਾਂਦਾ ਹਾਂ। ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀ ਆ, ਮੁਖੀ ਗੁਰਾਂ ਦੇ ਚਰਨਾਂ 'ਚ ਆ ਕੇ ਗੁਰਮੁਖ ਅਵਸਥਾ ਬਣ ਕੇ, ਅਤੇ ਮਿਲਾਪ ਗੁਰੂ ਨੇ ਕਰਾਤਾ, ਹਉ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਵਾਰਨੇ ਬਲਿਹਾਰਨੇ ਕੁਰਬਾਨ ਜਾਈਏ, ਜਿਹੜੇ ਦਰਸ਼ਨ ਕਰਨ ਦੇ ਨਾਲ ਸਤਿਗੁਰ ਦੀ ਬਖਸ਼ਿਸ਼ ਔਰ ਪ੍ਰਾਪਤੀ ਹੁੰਦੀ ਹੈ। ਸੋ ਇਹ ਸਤਸੰਗ ਦਾਸ ਦੇ ਸਮੇਂ ਦੀ ਸਮਾਪਤੀ ਹੈ। ਦਾਸ ਕੋਲ ਬੇਨਤੀਆਂ ਕਰਦਿਆਂ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਦੇਹੋ ਸੱਜਣ ਅਸੀਸੜੀਆ, ਜੋ ਹੋਵੇ ਸਾਹਿਬ ਸਿਉ ਮੇਲ। ਗੁਰਮੁਖੀਆਂ ਹਰ ਮੇਲਾ ਮਿਲਾਵਣ ਹਾਰੀਆ, ਹਰ ਬਲ ਜਾਵਾਂ ਦਿਨ ਰਾਤ ਗੁਰ ਦੇਖਣ ਹਾਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ।